ਸਲੋਕ ਮਹਲਾ ਪੰਜਵਾਂ। ਚਿੜੀ ਚੁਹਕੀ ਪਹੁ ਫੁੱਟੀ, ਵਗਨ ਬਹੁਤ ਤਰੰਗ। ਅਚਰਜ ਰੂਪ ਸੰਤਨ ਰਚੇ, ਨਾਨਕ ਨਾਮ ਹੈ ਰੰਗ। ਮਹਲਾ ਪੰਜਵਾਂ। ਕਰ ਮੰਦਰ ਖੁਸ਼ੀਆਂ ਤਹੀ, ਜਹ ਤੂੰ ਆਵਹਿ ਚਿੱਤ। ਦੁਨੀਆਂ ਕੀਆਂ ਵਡਿਆਈਆਂ, ਨਾਨਕ ਸਭ ਕੁਮਿਤ। ਪਾਉੜੀ। ਹਰ ਤਨ ਸੱਚੀ ਰਾਸ ਹੈ, ਕਿਨੈ ਵਿਰਲੈ ਜਾਤਾ। ਤਿਸੈ ਪ੍ਰਾਪਤ ਪਾਏ ਰਹੋ, ਜਿਸ ਦੇ ਵਿਧਾਤਾ। ਮਨ ਤਨ ਪੀਤਰ ਮੌਲਿਆ, ਹਰ ਰੰਗ ਜਨ ਰਾਤਾ। ਸਾਧ ਸੰਗ ਗੁਣ ਗਾਇਆ, ਸਭ ਦੁੱਖ ਹੈ ਖਾਤਾ। ਨਾਨਕ ਸੋਈ ਜੀਵਿਆ, ਜਿਨ ਇੱਕ ਪਛਾਤਾ। ਸਾਧ ਸੰਗ ਗੁਣ ਗਾਇਆ, ਸਭ ਦੁੱਖ ਹੈ ਖਾਤਾ। ਨਾਨਕ ਸੋਈ ਜੀਵਿਆ, ਜਿਨ ਇੱਕ ਪਛਾਤਾ। ਸਲੋਕ ਮਹਲਾ ਪੰਜਵਾਂ। ਚਿੜੀ ਚੁਹਕੀ ਪਉ ਫੁੱਟੀ, ਵਗਨ ਬਹੁਤ ਤਰੰਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਆਪ ਸੰਗਤਾਂ ਵਡਭਾਗੀ ਹੋ ਜੋ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ, ਗੌੜੀ ਰਾਗ ਦੀ ਦੂਸਰੀ ਵਾਰ ਦੇ ਅੰਦਰ ਪਾਵਨ ਪਵਿੱਤਰ ਬੜੇ ਅਮੋਲਕ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪਿੱਛੇ ਪੰਜ ਸਲੋਕਾਂ ਦੀ ਕਥਾ ਸਰਵਣ ਕਰ ਚੁੱਕੇ ਹੋ, ਹੁਣ ਅੱਗੇ ਛੇਵੇਂ ਸਲੋਕ ਦੀ ਕਥਾ ਆਰੰਭ ਹੋ ਰਹੀ ਹੈ। ਸਤਿਗੁਰੂ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਸਾਨੂੰ ਕਿਰਪਾ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ। ਇਸ ਸੰਸਾਰ ਦੇ ਵਿੱਚ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਸ਼ਲੋਕ ਦੇ ਅੰਦਰ ਸਾਨੂੰ ਇੱਕੋ ਹੀ ਗੱਲ ਸਮਝਾਈ ਹੈ। ਜਿਹੜਾ ਮਨੁੱਖ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ, ਉਹੀ ਆਪਣੇ ਜੀਵਨ ਦੇ ਵਿੱਚ ਕਾਮਯਾਬ ਹੋ ਸਕਦਾ ਹੈ। ਸਤਿਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਭਲਕੇ ਸ਼ਬਦ, ਪ੍ਰਭਾਤੀ ਸ਼ਬਦ ਅੰਮ੍ਰਿਤ ਵੇਲੇ ਦਾ ਨਾਮ ਹੈ। ਇੱਕ ਥਾਂ ਤੇ ਸਤਿਗੁਰੂ ਦਾ ਹੋਰ ਵੀ ਪਵਿੱਤਰ ਉਪਦੇਸ਼ ਹੈ, ਚਾ ਲਾਂਗੀ ਉਠ ਨਾਮ ਜਪ, ਨਿਸ ਬਾਸਰਿਆ ਰਾਧ, ਕਾਰਾ ਤੁਜਾ ਨ ਵਿਆਪਈ, ਨਾਨਕ ਮਿਟੈ ਉਪਾਦ। ਚਾ ਲਾਂਗੀ ਦਾ ਅਰਥ ਵੀ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲਾ ਕਿਸ ਨੂੰ ਕਹਿੰਦੇ ਹਨ? ਜੋ ਸਿੱਖ ਧਰਮ ਦੇ ਅੰਦਰ ਅੰਮ੍ਰਿਤ ਵੇਲੇ ਦੀ ਗੱਲ ਲਿਖੀ ਮਿਲਦੀ ਹੈ, ਉਹ ਹੈ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੀ ਦਾ ਸਮਾਂ, ਭਾਵ ਜਦੋਂ ਪੌਣੀ ਕੁ ਰਾਤ ਗੁਜ਼ਰ ਜਾਂਦੀ ਹੈ, ਦੋ ਸਵਾ ਦੋ ਵਜੇ ਦਾ ਸਮਾਂ ਬਣਦਾ ਹੈ, ਉਸ ਵੇਲੇ ਬੜੀ ਇਕਾਂਤ ਹੁੰਦੀ ਹੈ, ਮਨ ਵੀ ਬੜਾ ਸ਼ਾਂਤ ਹੁੰਦਾ ਹੈ। ਸਰੀਰ ਵੀ ਆਰਾਮ ਕਰਕੇ ਨੌਵਰ ਨੌ ਹੋ ਜਾਂਦਾ ਹੈ। ਉਸ ਵੇਲੇ ਜੇ ਕੋਈ ਮਨੁੱਖ ਇਸ਼ਨਾਨ ਕਰਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕੋਟ ਵਿਘਨ ਲਾਥੀ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ। ਜਿਹੜਾ ਮਨੁੱਖ ਉਸ ਵੇਲੇ ਉੱਠ ਕੇ ਸਿਮਰਨ ਕਰਦਾ ਹੈ, ਨਿਤਨੇਮ ਕਰਦਾ ਹੈ, ਉਹਨੂੰ ਇੱਕ ਵੱਖਰਾ ਜਿਹਾ ਹੀ ਸਵਾਦ ਆਉਂਦਾ ਹੈ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹਰ ਗੁਰਸਿੱਖ ਮਾਈ ਭਾਈ ਦਾ ਭਾਵੇਂ ਫਰਜ਼ ਬਣਦਾ ਹੈ, ਪਰ ਸਾਡੀਆਂ ਬਹੁਤ ਮਜਬੂਰੀਆਂ ਨੇ। ਸਾਡੇ ਕੁਛ ਰੁਝੇਵੇਂ ਵੀ ਇੰਨੇ ਵੱਧ ਗਏ ਹਨ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਹੋ ਗਈ ਹੈ। ਜਿਨ੍ਹਾਂ ਨੇ ਰਾਤ ਨੂੰ ਅੱਧੀ ਰਾਤ ਤੱਕ ਜਾਗਣਾ ਹੋਵੇ ਫਿਰ ਉਹ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ। ਫਿਰ ਉਹਨਾਂ ਲਈ ਇਹੀ ਬੇਨਤੀ ਹੈ, ਆਰਾਮ ਤੋਂ ਬਾਅਦ ਕੰਮ ਜਾਣ ਤੋਂ ਪਹਿਲਾਂ ਉਹ ਆਪਣਾ ਨਿਤਨੇਮ ਜ਼ਰੂਰ ਕਰ ਲੈਣ ਅਤੇ ਉਹਨਾਂ ਦਾ ਵੀ ਉਹ ਸਮਾਂ ਸਫਲ ਹੈ। ਜਿਸ ਵੇਲੇ ਬਾਣੀ ਪੜ੍ਹੀ ਜਾਵੇ, ਨਿਤਨੇਮ ਕੀਤਾ ਜਾਵੇ, ਸਿਮਰਨ ਨਾਲ ਜੁੜਿਆ ਜਾਵੇ, ਉਹ ਵੇਲਾ ਵੀ ਅੰਮ੍ਰਿਤ ਵੇਲਾ ਹੀ ਬਣ ਜਾਂਦਾ ਹੈ। ਇਸ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਦੀ ਬੜੀ ਸੋਹਣੀ ਤਸਵੀਰ ਇਸ ਸ਼ਲੋਕ ਦੇ ਵਿੱਚ ਖਿੱਚਦੇ ਹਨ। ਚਿੜੀ ਚੂਹ ਕੀ ਪਹੁ ਫੁੱਟੀ, ਵਗਨ ਬਹੁਤ ਤਰੰਗ। ਹਜ਼ੂਰ ਕਹਿੰਦੇ ਨੇ ਪਹੁ ਫੁੱਟੀ, ਜਦੋਂ ਪਹੁ ਫੁੱਟਦੀ ਹੈ, ਪਹੁ ਫੁਟਾਲਾ ਹੁੰਦਾ, ਸੂਰਜ ਦੀ ਟਿੱਕੀ ਬਾਹਰ ਨਿਕਲਦੀ ਹੈ, ਉਹ ਸਮਾਂ ਬੜਾ ਹੀ ਸੁਹਾਵਣਾ ਹੁੰਦਾ। ਚਿੜੀ ਚੂਹ ਕੀ, ਉਸ ਵੇਲੇ ਚਿੜੀਆਂ ਵੀ ਚੂਕਣ ਲੱਗ ਜਾਂਦੀਆਂ ਹਨ। ਜਦੋਂ ਪਹੁ ਫੁੱਟਦੀ ਹੈ, ਸੂਰਜ ਦੀ ਟਿੱਕੀ ਨਿਕਲਦੀ ਹੈ, ਉਸ ਵੇਲੇ ਚਿੜੀਆਂ ਵੀ ਚੂਕਣ ਲੱਗ ਜਾਂਦੀਆਂ ਹਨ, ਚਹਿਚਹਾਉਣ ਲੱਗ ਜਾਂਦੀਆਂ ਹਨ, ਵਗਣ ਬਹੁਤ ਰੰਗ। ਸੁਬਹਾ ਦਾ ਵਕਤ ਬੜਾ ਹੀ ਸੁਹਾਵਣਾ ਹੁੰਦਾ ਹੈ, ਠੰਡੀ ਹਵਾ ਦੇ ਝੋਂਕੇ ਵੀ ਵਗਦੇ ਹਨ। ਤਰੰਗ ਦਾ ਅਰਥ ਹੈ ਹਵਾ ਦੇ ਬੁੱਲੇ। ਵਗਣ ਬਹੁਤ ਰੰਗ, ਬੜੇ ਸੋਹਣੇ ਹਵਾ ਦੇ ਬੁੱਲੇ ਵੀ ਉਸ ਵੇਲੇ ਵਗਦੇ ਨੇ। ਕੁਦਰਤ ਦਾ ਨਜ਼ਾਰਾ ਬੜਾ ਦਿਲਕਸ਼ ਹੁੰਦਾ ਹੈ। ਪਹੁ ਫੁਟਾਲਾ ਹੋਵੇ, ਚਿੜੀਆਂ ਬੋਲਦੀਆਂ ਹੋਣ, ਪੰਛੀ ਚਹਿਚਹਾਉਂਦੇ ਹੋਣ ਅਤੇ ਠੰਡੀ ਹਵਾ ਦੇ ਬੁੱਲੇ ਵਗਦੇ ਹੋਣ, ਇਹੋ ਜਿਹੇ ਸੁਹਾਵਣੇ ਸਮੇਂ ਦੇ ਵਿੱਚ ਜਿਹੜੇ ਵਾਹਿਗੁਰੂ ਦੇ ਪਿਆਰੇ ਕੀ ਕਰਦੇ ਹਨ, ਉਹ ਅਗਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ।
ਅਚਰਜ ਰੂਪ ਸੰਤਨ ਰਚੇ, ਨਾਨਕ ਨਾਮ ਹੈ ਰੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਸ ਵੇਲੇ ਉਹ ਮਹਾਂਪੁਰਖ ਨਾਨਕ ਨਾਮ ਹੈ ਰੰਗ, ਜਿਨ੍ਹਾਂ ਨੇ ਆਪਣੇ ਮਨ ਨੂੰ ਨਾਮ ਦੇ ਰੰਗ ਵਿੱਚ ਰੰਗਿਆ ਹੁੰਦਾ ਹੈ। ਅਚਰਜ ਰੂਪ ਸੰਤਨ ਰਚੇ, ਉਹਨਾਂ ਸੰਤਾਂ ਨੇ ਆਪਣੇ ਬੜੇ ਅਚਰਜ ਰੂਪ ਰਚੇ ਹੁੰਦੇ ਹਨ। ਭਾਵ ਜਦੋਂ ਸੁਬਹਾ ਦਾ ਵਕਤ ਹੁੰਦਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸਿਮਰਨ ਵਿੱਚ ਲੀਨ ਹੁੰਦੇ ਹਨ, ਉਹਨਾਂ ਦੇ ਚਿਹਰਿਆਂ ਤੇ ਲਾਲੀ ਟਪਕਦੀ ਹੈ, ਉਹਨਾਂ ਦੇ ਚਿਹਰੇ ਤੇ ਇੱਕ ਆਭਾ ਮੰਡਲ ਦਿਖਾਈ ਦਿੰਦਾ ਹੈ। ਉਹਨਾਂ ਮਹਾਂਪੁਰਖਾਂ ਦੇ ਦੀਦਾਰ ਬੜੇ ਨੂਰਾਨੀ ਤੇ ਬੜੇ ਅਚਰਜ ਹੁੰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਉਹਨਾਂ ਮਹਾਂਪੁਰਖਾਂ ਦੀ ਗੱਲ ਕਰਦੇ ਹਨ ਜਿਹੜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ। ਉਹਨਾਂ ਸੰਤਾਂ ਨੇ ਬੜੇ ਅਚਰਜ ਰੂਪ ਧਾਰਨ ਕੀਤੇ ਹੁੰਦੇ ਨੇ, ਭਾਵ ਉਹ ਅੰਮ੍ਰਿਤ ਵੇਲੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜ ਕੇ ਅਤੇ ਉਹ ਇੱਕ ਵੱਖਰੇ ਹੀ ਸੋਹਣੇ ਨਜ਼ਾਰੇ ਅਤੇ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਹਨ। ਦੂਸਰਾ ਇਹਦਾ ਅੰਤਰੀਵ ਅਰਥ ਇਹ ਵੀ ਹੈ, ਚਿੜੀ ਚੋਹਕੀ ਪਾਹੁ ਫੁੱਟੀ ਵਗਨ ਬਹੁਤ ਰੰਗ। ਜਦੋਂ ਜਗਿਆਸੂ ਦੇ ਮੰਦੇ ਵਿੱਚ ਪਾਹੁ ਫੁੱਟਦੀ ਹੈ, ਇਹਦਾ ਮਤਲਬ ਸਿਮਰਨ ਕਰਦਿਆਂ ਹੋਇਆਂ, ਭਗਤੀ ਕਰਦਿਆਂ ਹੋਇਆਂ ਗਿਆਨ ਦਾ ਸੂਰਜ ਉਦੇ ਹੋਣ ਦਾ ਵਕਤ ਆਉਂਦਾ ਹੈ, ਇਹ ਪਾਹੁ ਫੁਟਾਲਾ ਹੈ ਗੁਰਮੁਖਾਂ ਦਾ। ਜਦੋਂ ਬੰਦਗੀ ਕਰਦਿਆਂ ਸਿਮਰਨ ਕਰਦਿਆਂ ਕੁਝ ਕੁਝ ਗਿਆਨ ਦਾ ਉਜਾਲਾ ਦਿਖਾਈ ਦਿੰਦਾ ਹੈ, ਪਾਹੁ ਫੁੱਟਦੀ ਹੈ ਚਿੜੀ ਚੋਹਕੀ। ਉਸ ਵੇਲੇ ਜਿਹੜੀ ਗੁਰਮੁਖਾਂ ਦੀ ਜ਼ੁਬਾਨ ਹੈ ਉਹ ਚਿੜੀ ਵਾਂਗੂ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਜਾਂਦੀ ਹੈ। ਅਥਵਾ ਚਿੜੀ ਦਾ ਅਰਥ ਹੈ ਸੁਰਤ, ਜਿਹੜੀ ਗੁਰਮੁਖਾਂ ਦੀ ਸੁਰਤ ਹੈ ਉਹ ਵੀ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਨ ਲੱਗ ਜਾਂਦੀ ਹੈ। ਵਗਨ ਬਹੁਤ ਰੰਗ, ਫਿਰ ਉਹਨਾਂ ਗੁਰਮੁਖਾਂ ਦੇ ਸਿਮਰਨ ਦੇ ਵਿੱਚ ਲੀਨ ਹੋਇਆਂ ਆਤਮਕ ਆਨੰਦ ਦੇ ਬਹੁਤ ਸਾਰੇ ਤਰੰਗ ਵੀ ਉੱਠਦੇ ਨੇ, ਲਹਿਰਾਂ ਉੱਠਦੀਆਂ ਨੇ, ਆਤਮਕ ਆਨੰਦ ਦੀਆਂ ਲਹਿਰਾਂ ਉੱਠਦੀਆਂ ਨੇ। ਇਹ ਐਸੀ ਉਹਨਾਂ ਨੂੰ ਆਨੰਦਮਈ ਅਵਸਥਾ ਪ੍ਰਾਪਤ ਹੁੰਦੀ ਹੈ ਜਦੋਂ ਗਿਆਨ ਦਾ ਸੂਰਜ ਉਦੇ ਹੋਣ ਦੀ ਅਵਸਥਾ ਆਉਂਦੀ ਹੈ। ਗੁਰਮੁਖਾਂ ਦੀ ਸੁਰਤ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦੀ ਹੈ ਅਤੇ ਉਸ ਵੇਲੇ ਆਤਮਕ ਆਨੰਦ ਦੇ ਬੜੇ ਸੋਹਣੇ ਠੰਡੀ ਹਵਾ ਦੇ ਹੁਲਾਰੇ ਆਉਂਦੇ ਹਨ। ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ। ਉਸ ਵੇਲੇ ਉਹਨਾਂ ਮਹਾਂਪੁਰਖਾਂ ਨੇ ਜੋ ਨਾਮ ਦੇ ਰੰਗ ਵਿੱਚ ਰੰਗੇ ਹੁੰਦੇ ਨੇ ਅਤੇ ਆਪਣੇ ਬੜੇ ਅਚਰਜ ਰੂਪ ਉਹਨਾਂ ਨੇ ਧਾਰਨ ਕੀਤੇ ਹੁੰਦੇ ਨੇ। ਅੰਮ੍ਰਿਤ ਵੇਲੇ ਜਦੋਂ ਕੋਈ ਮਹਾਂਪੁਰਖ ਸਿਮਰਨ ਦੇ ਵਿੱਚ ਬੈਠਾ ਹੋਵੇ ਉਹਦੇ ਇੱਕ ਵੱਖਰੇ ਹੀ ਦੀਦਾਰ ਹੁੰਦੇ ਨੇ। ਉਂਝ ਦਿਨ ਦੇ ਵਿੱਚ ਕਿਰਤ ਵਿਰਤ ਕਰਦਿਆਂ ਹੋਇਆਂ ਉਹ ਆਮ ਸਾਧਾਰਨ ਲੋਕਾਂ ਵਾਂਗ ਹੀ ਵਿਚਰਦੇ ਨੇ, ਪਰ ਜਿਹੜਾ ਅੰਮ੍ਰਿਤ ਵੇਲੇ ਸਿਮਰਨ ਦਾ ਰੰਗ, ਨਾਮ ਦਾ ਰੰਗ ਉਹਨਾਂ ਨੂੰ ਚੜਿਆ ਹੁੰਦਾ ਉਹਦਾ ਸਦਕਾ ਉਹ ਬੜਾ ਅਚਰਜ ਰੂਪ ਹੀ ਧਾਰਨ ਕਰ ਲੈਂਦੇ ਨੇ। ਜਾਂ ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ। ਅਸਲੀ ਜਿਹੜਾ ਅੱਖਰਾਂ ਦੇ ਪਦਾਂ ਦੇ ਸਾਬਦੇ ਨਾਲ ਇਹੀ ਅਰਥ ਦਰੁਸਤ ਹੈ, ਪਰ ਕੁਝ ਵਿਦਵਾਨਾਂ ਨੇ ਇਸ ਪੰਕਤੀ ਦਾ ਅਰਥ ਇਉਂ ਵੀ ਕੀਤਾ ਹੈ, ਅਚਰਜ ਰੂਪ ਸੰਤਨ ਰਚੇ। ਜਿਹੜੇ ਸੰਤ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਚਰਜ ਰੂਪ ਦੇ ਵਿੱਚ ਉਸ ਵੇਲੇ ਉਹ ਰਚੇ ਦਾ ਅਰਥ ਤਦਾਕਾਰ ਹੋ ਜਾਂਦੇ ਨੇ, ਕਿਉਂਕਿ ਵਾਹਿਗੁਰੂ ਦਾ ਰੂਪ ਬੜਾ ਅਚਰਜ ਹੈ। ਵਾਹੇ ਨਾਮ ਅਚਰਜ ਕੋ ਹੋਈ ਤਿਸ ਤੇ ਪਰੇ ਉਕਤ ਨਹੀਂ ਕੋਈ। ਉਹ ਵਾਹਿਗੁਰੂ ਦਾ ਸਰੂਪ ਬੜਾ ਹੀ ਅਚਰਜ ਹੈ ਤੇ ਜਿਹੜੇ ਸੰਤ ਨੇ ਉਸ ਵਾਹਿਗੁਰੂ ਦੇ ਅਚਰਜ ਰੂਪ ਦੇ ਵਿੱਚ ਰਚੇ ਤਦੇਕਾਰ ਹੁੰਦੇ ਨੇ। ਨਾਨਕ ਨਾਮਹਿ ਰੰਗ ਤੇ ਉਹ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗ ਲੈਂਦੇ ਹਨ।
ਮਹੱਲਾ ਪੰਜਵਾਂ ਕਰ ਮੰਦਰ ਖੁਸ਼ੀਆਂ ਤਹੀ ਜਹ ਤੂੰ ਆਪ ਹੈ ਚਿੱਤ।
ਲਓ ਹੁਣ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਫੇਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਕਈ ਘਰਾਂ ਦੇ ਵਿੱਚ ਬੜੇ ਖੁਸ਼ੀਆਂ ਦੇ ਜਸ਼ਨ ਮਨਾਏ ਜਾਂਦੇ ਨੇ, ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਜਿਹੜੇ ਵੱਡੇ ਵੱਡੇ ਤਨਾੜ ਆਦਮੀ ਨੇ, ਮਾਇਆਧਾਰੀ ਨੇ, ਸਰਮਾਏਦਾਰ ਨੇ, ਉਹ ਤਰ੍ਹਾਂ ਤਰ੍ਹਾਂ ਦੇ ਖੁਸ਼ੀਆਂ ਦੇ ਜਸ਼ਨ ਮਨਾਉਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਕਰ ਮੰਦਰ ਖੁਸ਼ੀਆਂ ਤਹੀਂ ਜਹ ਤੂੰ ਆਵੈ ਚਿੱਤ। ਹੇ ਵਾਹਿਗੁਰੂ ਜੀ, ਉਹਨਾਂ ਘਰਾਂ ਤੇ ਮੰਦਰਾਂ ਦੇ ਵਿੱਚ ਹਮੇਸ਼ਾ ਲਈ ਖੁਸ਼ੀਆਂ ਹੁੰਦੀਆਂ ਨੇ, ਜਹ ਤੂੰ ਆਵੈ ਚਿੱਤ, ਜਿੱਥੇ ਤੂੰ ਆਪ ਚੇਤੇ ਆਉਣਾ, ਭਾਵ ਜਿੱਥੇ ਵਾਹਿਗੁਰੂ ਦਾ ਸਿਮਰਨ ਹੋਵੇ ਉਹੀ ਘਰ ਤੇ ਮੰਦਰ ਦੇ ਵਿੱਚ ਹਮੇਸ਼ਾ ਲਈ ਖੁਸ਼ੀਆਂ ਹੁੰਦੀਆਂ ਨੇ। ਜਿੱਥੇ ਵਾਹਿਗੁਰੂ ਦਾ ਸਿਮਰਨ ਨਾ ਹੋਵੇ ਉਹਨਾਂ ਘਰਾਂ ਦੀਆਂ ਰੌਣਕਾਂ ਥੋੜਾ ਚਿਰ ਹੀ ਹੁੰਦੀਆਂ ਨੇ, ਬਾਅਦ ਵਿੱਚ ਖਤਮ ਵੀ ਹੋ ਜਾਂਦੀਆਂ। ਅਸਲੀ ਖੁਸ਼ੀਆਂ ਉਹਨਾਂ ਘਰਾਂ ਤੇ ਮੰਦਰਾਂ ਦੇ ਵਿੱਚ ਹੀ ਹੁੰਦੀਆਂ ਨੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਚੇਤੇ ਆਉਂਦਾ ਹੈ।
ਦੁਨੀਆਂ ਕੀਆਂ ਵਡਿਆਈਆਂ ਨਾਨਕ ਸਭ ਕੁਮਿਤ।
ਲੋ ਹਜ਼ੂਰ ਕਹਿੰਦੇ ਨੇ ਇਸ ਨਾਮ ਦੀ ਵਡਿਆਈ ਦੇ ਮੁਕਾਬਲੇ ਤੇ ਹੋਰ ਜਿੰਨੀਆਂ ਦੁਨੀਆਂ ਦੀਆਂ ਵਡਿਆਈਆਂ ਨੇ ਉਹ ਤੇ ਸਾਰੀਆਂ ਹੀ ਕੁਮਿਤ, ਖੋਟੇ ਮਿੱਤਰ ਵਾਂਗ ਨੇ, ਧੋਖੇਬਾਜ ਮਿੱਤਰ ਵਾਂਗ ਨੇ। ਕਿਉਂ? ਸਤਿਗੁਰੂ ਨੇ ਦੁਨਿਆਵੀ ਵਡਿਆਈਆਂ ਦੇ ਬਾਰੇ ਬੜਾ ਸੁੰਦਰ ਖਿਆਲ ਪੇਸ਼ ਕੀਤਾ ਹੈ। ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀਆ ਨਾਲ। ਦੁਨੀਆਂ ਦੀਆਂ ਵਡਿਆਈਆਂ ਇਸ ਲਈ ਕੁਮਿੱਤਰ ਨੇ, ਧੋਖੇਬਾਜ਼ ਮਿੱਤਰ ਨੇ, ਜਦੋਂ ਮਨੁੱਖ ਦੁਨੀਆਂ ਦੀਆਂ ਵਡਿਆਈਆਂ ਦੇ ਵਿੱਚ ਪੈ ਜਾਂਦਾ, ਮਾਨ ਪ੍ਰਤਿਸ਼ਠਾ ਮਾਇਆ ਦੇ ਹੰਕਾਰ ਦੇ ਵਿੱਚ ਫਸ ਜਾਂਦਾ ਹੈ, ਤੇ ਉਸ ਵੇਲੇ ਰੱਬ ਨੂੰ ਭੁੱਲ ਜਾਂਦਾ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਇਹ ਦੁਨੀਆਂ ਦੀਆਂ ਵਡਿਆਈਆਂ ਅੰਤ ਵੇਲੇ ਵੀ ਨਾਲ ਨਹੀਂ ਜਾਂਦੀਆਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਅਸਲੀ ਉਹਨਾਂ ਘਰਾਂ ਤੇ ਮੰਦਰਾਂ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਜਿੱਥੇ ਰੱਬ ਦਾ ਸਿਮਰਨ ਹੁੰਦਾ ਹੋਵੇ, ਜਿੱਥੇ ਦੁਨੀਆਂ ਦੀਆਂ ਵਡਿਆਈਆਂ ਦੀ ਗੱਲ ਹੁੰਦੀ ਹੈ, ਔਰ ਉੱਥੇ ਕਿਸੇ ਨਾ ਕਿਸੇ ਦਿਨ ਉਜਾੜ ਹੋ ਜਾਂਦੀ ਹੈ, ਉਹ ਰੌਣਕਾਂ ਉੱਡ ਪੁੱਡ ਜਾਂਦੀਆਂ ਨੇ। ਇਸ ਲਈ ਦੁਨੀਆਂ ਦੀਆਂ ਵਡਿਆਈਆਂ ਸਭ ਕੁਮਿੱਤ ਖੋਟੇ ਮਿੱਤਰ ਵਾਂਗ ਹੁੰਦੀਆਂ ਨੇ। ਪਤਾ ਨਹੀਂ ਉਹਨਾਂ ਨੇ ਕਦੋਂ ਧੋਖਾ ਦੇ ਜਾਣਾ ਹੁੰਦਾ। ਮਾਇਆ ਦਾ ਸੁਭਾਅ ਵੀ ਐਸਾ ਹੈ, ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕ ਆਈ, ਸਰਪਣੀ ਤੇ ਉਪਰਨੀ ਬਲੀਆ, ਜਿਨ ਬ੍ਰਹਮਾ ਬਿਸ਼ਨ ਮਹਾਂਦੇਵ ਸ਼ਲੀਆ। ਇਹ ਮਾਇਆ ਸਭ ਤੋਂ ਵੱਧ ਧੋਖੇਬਾਜ਼ ਮਿੱਤਰ ਹੈ। ਤੁਸੀਂ ਜਿੰਨਾ ਮਰਜ਼ੀ ਮਾਇਆ ਨਾਲ ਮੋਹ ਪਿਆਰ ਕਰ ਲਵੋ, ਜਿੰਨਾ ਮਰਜ਼ੀ ਇਸ ਨੂੰ ਤੁਸੀਂ ਸੰਦੂਕਾਂ ਵਿੱਚ ਪਟਾਰੀਆਂ ਵਿੱਚ ਬੰਦ ਕਰ ਕਰਕੇ ਰੱਖ ਲਵੋ, ਪਰ ਅੰਤ ਨੂੰ ਇਹ ਤੁਹਾਡਾ ਸਾਥ ਨਹੀਂ ਦੇ ਸਕਦੀ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਰੋਮ ਵਿਲਾਇਤ ਵਿੱਚ ਗਏ, ਸੁਲਤਾਨ ਹਮੀਦ ਕਾਰੂ ਬਾਦਸ਼ਾਹ ਦੇ ਨਾਲ ਮੁਲਾਕਾਤ ਹੋਈ ਤਾਂ ਹਜ਼ੂਰ ਨੇ ਉਹਨੂੰ ਇਹ ਉਪਦੇਸ਼ ਦਿੱਤਾ ਸੀ, ਕੀਚਾ ਨੇਕ ਨਾਮੀ ਜੋ ਦੇਵੈ ਖੁਦਾਏ, ਦਮੜਾ ਤਿਸੀ ਕਾ ਜੋ ਖਰਚਾ ਅਰਖਾਏ। ਤੇ ਨਾਲ ਉਹ ਵੀ ਬਚਨ ਆਏ ਨੇ, ਚਾਲੀ ਗੰਜ ਜੋੜਿਓ ਨਾ ਰਾਖਿਓ ਈਮਾਨ, ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ। ਇਸ ਕਾਰੂ ਬਾਦਸ਼ਾਹ ਨੇ ਚਾਲੀ ਗੰਜ ਜੋੜ ਲਏ ਸਨ, ਪਰ ਕਹਿੰਦੇ ਕੋਈ ਇਸਤਰੀ ਸਨ ਲਾ ਕੇ ਸਾਰਾ ਹੀ ਤਾਨਿਸ਼ਤਾ ਚੁਰਾ ਕੇ ਲੈ ਗਈ ਸੀ, ਤੇ ਫਿਰ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਰੋਂਦਾ ਮਰ ਗਿਆ। ਇਸ ਲਈ ਇਹ ਜਿਹੜੀਆਂ ਮਾਇਆ ਹੈ, ਦੁਨੀਆਂ ਦੀਆਂ ਵਡਿਆਈਆਂ ਨੇ, ਸਭ ਖੋਟੇ ਮਿੱਤਰ ਵਾਂਗ ਨੇ, ਇਹਨਾਂ ਨੇ ਕਿਸੇ ਦੇ ਨਾਲ ਨਹੀਂ ਜਾਣਾ।
ਪੌੜੀ ਹਰ ਤਨ ਸੱਚੀ ਰਸ ਹੈ ਕਿੰਨੇ ਵਿਰ ਲੈ ਜਾਤਾ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਗੁਰਮੁਖੋ ਇੱਕ ਦੁਨੀਆਂ ਦੇ ਵਿੱਚ ਝੂਠੀ ਪੂੰਜੀ ਵੀ ਹੈ ਜਿਹੜੀ ਲੋਕ ਇਕੱਤਰ ਕਰ ਰਹੇ ਨੇ। ਜਿਹੜਾ ਬਾਹਰਲਾ ਤਨ ਹੈ, ਗੁਰੂ ਮਹਾਰਾਜ ਨੇ ਇਸ ਨੂੰ ਕੱਚਾ ਤਨ ਆਖਿਆ। ਕਾਚਾ ਤਨ ਸੰਚਾ ਹੈ, ਮੂਰਖ ਗਾਵਾਰ। ਜਿਹੜੇ ਕੱਚੇ ਤਨ ਨੂੰ ਜਮ੍ਹਾਂ ਕਰਦੇ ਨੇ, ਸਤਿਗੁਰੂ ਕਹਿੰਦੇ ਨੇ ਉਹ ਮੂਰਖ ਨੇ, ਬੇਸਮਝ ਲੋਕ ਨੇ। ਕੱਚਾ ਤਨ ਇਸ ਲਈ ਆਖਿਆ ਹੈ ਬਈ ਇਹ ਬੰਦੇ ਦਾ ਸਾਥ ਨਹੀਂ ਦਿੰਦਾ। ਇਹੋ ਤਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਮਾਇਆ ਦਾ ਸੁਭਾਵ ਹੈ, ਇਹ ਕਦੇ ਆ ਜਾਂਦੀ ਕਦੇ ਚਲੀ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹਦੇ ਮੁਕਾਬਲੇ ਤੇ ਹਰ ਤਨ ਸੱਚੀ ਰਾਸ ਹੈ, ਵਾਹਿਗੁਰੂ ਦਾ ਤਨ ਇਹ ਸੱਚੀ ਪੂੰਜੀ ਹੈ। ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ। ਇਹੋ ਤਨ ਅਖੁੱਟ ਨਾ ਨਖੁੱਟ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਝੂਠੇ ਤਨ ਦੇ ਮੁਕਾਬਲੇ ਤੇ ਵਾਹਿਗੁਰੂ ਦਾ ਨਾਮ ਸੱਚਾ ਤਨ ਹੈ, ਤੇ ਇਸ ਨਾਮ ਤਨ ਦੀ ਪੂੰਜੀ ਵੀ ਸੱਚੀ ਪੂੰਜੀ ਹੈ। ਕਿਨੇ ਵਿਰਲੇ ਜਾਤਾ, ਪਰ ਕਿਸੇ ਵਿਰਲੇ ਹੀ ਗੁਰਮੁਖ ਨੇ ਇਸ ਗੱਲ ਨੂੰ ਜਾਣਿਆ ਹੈ, ਨਹੀਂ ਤੇ ਕੱਚੇ ਤਨ ਦੇ ਪਿੱਛੇ ਸਾਰੀ ਦੁਨੀਆਂ ਲੱਗੀ ਫਿਰਦੀ ਹੈ, ਤੇ ਵਾਹਿਗੁਰੂ ਦੇ ਨਾਮ ਜਪਣ ਦਾ ਕਿਸੇ ਕੋਲੇ ਸਮਾਂ ਹੀ ਨਹੀਂ ਹੈ।
ਤਿਸੈ ਪ੍ਰਾਪਤ ਪਾਇ ਰਹੋ ਜਿਸ ਦੇ ਵਿਦਾਤਾ।
ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਹੁਣ ਇਹ ਦੱਸੋ, ਇਹ ਜਿਹੜਾ ਨਾਮ ਦਾ ਤਨ ਹੈ, ਸੱਚੀ ਰਾਸ ਹੈ, ਇਹ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਹਜ਼ੂਰ ਕਹਿੰਦੇ ਨੇ ਤਿਸੈ ਪ੍ਰਾਪਤ ਪਾਏ ਰਹੋ। ਪਾਏ ਰਹੋ ਦਾ ਅਰਥ ਹੈ ਵੀ ਭਾਈ ਜਨੋ, ਸਾਡੇ ਭਰਾਵੋ, ਇਹ ਉਸੇ ਨੂੰ ਨਾਮ ਧਨ ਦੀ ਸੱਚੀ ਰਾਸ ਪ੍ਰਾਪਤ ਹੁੰਦੀ ਹੈ ਜਿਸ ਦੇ ਵਿਦਾਤਾ, ਜਿਸ ਨੂੰ ਵਿਦਾਤਾ ਅਕਾਲ ਪੁਰਖ ਵਾਹਿਗੁਰੂ ਆਪ ਦੇਵੇ। ਕਿਉਂਕਿ ਇਸ ਵਾਹਿਗੁਰੂ ਦੇ ਨਾਮ ਧਨ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ ਹੈ, ਤੇ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਦੇਵੇ ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤੇ ਨਹੀਂ ਜਾਤਾ। ਇਹ ਵਾਹਿਗੁਰੂ ਦੇ ਨਾਮ ਦਾ ਧਨ ਹੋਰ ਬਾਹਰੋਂ ਕਿਸੇ ਬੈਂਕ ਤੋਂ ਕਿਸੇ ਮਨੁੱਖ ਤੋਂ ਵੀ ਨਹੀਂ ਮਿਲ ਸਕਦਾ। ਵਾਹਿਗੁਰੂ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਜਿਸ ਨੂੰ ਉਹ ਦੇਵੇ ਉਸੇ ਨੂੰ ਮਿਲਦਾ ਹੈ। ਤੇ ਮਿਲਦਾ ਕਿਵੇਂ ਹੈ? ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੀ ਸਿੱਖੀ ਨੂੰ ਧਾਰਨ ਕਰਕੇ, ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਫਿਰ ਇਹ ਨਾਮ ਪ੍ਰਾਪਤ ਹੁੰਦਾ ਹੈ।
ਮਨ ਤਨ ਪੀਤਰ ਮਾਵਲਿਆ ਹਰ ਰੰਗ ਜਨ ਰਾਤਾ।
ਲੋ ਹਜ਼ੂਰ ਕਹਿੰਦੇ ਨੇ, ਜਿਹੜਾ ਜਨ ਗੁਰਸਿੱਖ ਮਾਈ ਭਾਈ ਉਸ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਮਨ ਤਨ ਪੀਤਰ ਮਾਵਲਿਆ, ਉਹਦਾ ਮਨ ਤੇ ਤਨ ਅੰਦਰੋਂ ਗੁਲਾਬ ਦੇ ਫੁੱਲ ਵਾਂਗੂ ਖਿੜ ਜਾਂਦਾ ਹੈ। ਵਾਹਿਗੁਰੂ ਦੇ ਨਾਮ ਜਪਦਿਆਂ ਹੋਇਆਂ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਇਹ ਸਦਾ ਖੇੜੇ ਵਾਲੀ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਸਾਧ ਸੰਗ ਗੁਣ ਗਾਇਆ ਸਭ ਦੁੱਖ ਹੈ ਖਾਤਾ।
ਲੋ ਹਜ਼ੂਰ ਕਹਿੰਦੇ ਨੇ, ਭਾਈ ਅਸਾਂ ਤੇ ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਹੈ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਹਰ ਗੁਰਸਿੱਖ ਮਾਈ ਭਾਈ ਨੂੰ ਸਾਧ ਸੰਗਤ ਵਿੱਚ ਆਉਣਾ ਚਾਹੀਦਾ। ਇਹਦੀ ਬਹੁਤ ਵੱਡੀ ਮਹਿਮਾ ਹੈ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਕੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਕਈ ਕਹਿੰਦੇ ਸਾਥੋਂ ਨਾਮ ਜਪਿਆ ਨਹੀਂ ਜਾਂਦਾ, ਪਰ ਜਦੋਂ ਸੰਗਤ ਵਿੱਚ ਆਓਗੇ ਤੁਹਾਡੇ ਤੇ ਕਿਰਪਾ ਹੋਵੇਗੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਸਾਧ ਸੰਗ ਗੁਣ ਗਾਇਆ ਸੀ, ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ, ਉਹਦੀ ਸਿਫਤ ਸਲਾਹ ਕੀਤੀ ਹੈ। ਜਿਸਨੇ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਸਭ ਦੁੱਖ ਹੈ ਖਾਤਾ, ਉਸਨੇ ਆਪਣੇ ਸਾਰੇ ਦੋਸ਼ਾਂ ਨੂੰ, ਭਾਵ ਜਿਤਨੇ ਐਬ ਨੇ, ਜਿਤਨੇ ਵਿਕਾਰ ਨੇ, ਜਿਤਨੇ ਪਾਪ ਨੇ, ਉਹਨਾਂ ਸਾਰਿਆਂ ਨੂੰ ਉਸਨੇ ਖਾ ਲਿਆ।
ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਲੋਕ ਹੋਰ ਵੀ ਤਾਂ ਜੀਵਨ ਜੀ ਰਹੇ ਨੇ, ਪਰ ਅਸਲੀ ਸਫਲ ਜੀਵਨ ਉਸਨੇ ਜੀਵਿਆ ਹੈ ਜਿਨ ਇੱਕ ਪਛਾਤਾ, ਜਿਸਨੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ। ਕਿਉਂਕਿ ਸਾਡੇ ਜ਼ਿੰਦਗੀ ਦਾ ਅਸਲੀ ਮਨੋਰਥ ਹੈ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲਸਾਤ ਸੰਗਤ ਪਾਜ ਕੇਵਲ ਨਾਮ। ਸਫਲ ਜੀਵਨ ਕਿਹੜਾ ਹੈ? ਜੀਵਨਾ ਸਫਲ ਜੀਵਨ ਹਰ ਜਪ ਜਪ ਸਤ ਜੀਵਨ। ਸਫਲ ਜ਼ਿੰਦਗੀ ਉਹ ਹੈ ਜੋ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਬੀਤਦੀ ਹੈ। ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ, ਬਿਨਾਂ ਸਿਮਰਨ ਤੋਂ ਜਿਹੜਾ ਅਸੀਂ ਜੀਵਨ ਜੀ ਰਹੇ ਹਾਂ ਉਹ ਤੇ ਸੱਪ ਦੀ ਉਮਰ ਵਰਗਾ, ਕਿਸੇ ਲੇਖੇ ਵਿੱਚ ਨਹੀਂ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨ ਕਵੀ ਜੀ ਨੇ ਲਿਖਿਆ ਹੈ, ਨਾਮ ਬਿਨਾਂ ਅਸਵਾਸ ਸਹਿਤ ਹੈ ਜੈਸੇ ਪਸਰਾ ਫੂਕ ਬਹਿਤ ਹੈ। ਨਾਮ ਤੋਂ ਬਿਨਾਂ ਜੋ ਅਸੀਂ ਜੀਵਨ ਜੀ ਰਹੇ ਹਾਂ, ਸਵਾਸ ਲੈ ਰਹੇ ਹਾਂ, ਇਹ ਤੇ ਲੁਹਾਰ ਦੀ ਖਲ ਵਾਂਗ ਹੀ ਨੇ। ਲੁਹਾਰ ਦੀ ਖਲ ਵਿੱਚ ਹਵਾ ਭਰਦੀ ਹੈ ਤੇ ਨਿਕਲ ਜਾਂਦੀ, ਉਹਦਾ ਕੋਈ ਲਾਭ ਨਹੀਂ ਹੁੰਦਾ, ਬੇਅਰਥ ਹੁੰਦੀ ਹੈ। ਇਸੇ ਤਰ੍ਹਾਂ ਜੋ ਅਸੀਂ ਸਿਮਰਨ ਤੋਂ ਬਿਨਾਂ ਸਵਾਸ ਲੈ ਰਹੇ ਹਾਂ ਉਹ ਸਾਰੇ ਬੇਕਾਰ ਨੇ, ਵਿਅਰਥ ਨੇ। ਹਜ਼ੂਰ ਕਹਿੰਦੇ, ਨਾਨਕ ਸੋਈ ਜੀਵਿਆ, ਅਸਲੀ ਸਫਲ ਜੀਵਨ ਉਹੀ ਜੀਵਿਆ ਹੈ ਜਿਨ ਇੱਕ ਪਛਾਤਾ, ਜਿਸਨੇ ਇੱਕ ਉਸ ਨਿਰੰਕਾਰ ਨੂੰ ਪਛਾਣ ਲਿਆ ਹੈ।
ਸਲੋਕ ਮਹੱਲਾ ਪੰਜਵਾਂ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਫੇਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਹ ਕਿਹੜੀਆਂ ਰੂਹਾਂ ਨੇ ਜਿਹੜੀਆਂ ਸੰਸਾਰ ਦੇ ਵਿੱਚ ਆਉਣਾ ਸਫਲ ਕਰਦੀਆਂ ਹਨ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਸੁੰਦਰ ਉਦਾਹਰਣ ਦੇ ਕੇ ਸਮਝਾਉਂਦੇ ਹਨ, ਖੱਖੜੀਆਂ ਸੁਹਾਵੀਆਂ। ਖੱਖੜੀਆਂ ਕਹਿੰਦੇ ਨੇ ਜਿਹੜੀਆਂ ਅੱਕ ਨੂੰ ਫਲੀਆਂ ਲੱਗਦੀਆਂ ਨੇ, ਉਹਨਾਂ ਨੂੰ ਕੱਕੜੀਆਂ ਵੀ ਕਹਿ ਦਿੰਦੇ ਆ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕੰਠ, ਉਹੀ ਖੱਖੜੀਆਂ ਕੱਕੜੀਆਂ ਅੱਕ ਦੀਆਂ ਫਲੀਆਂ ਸੁਹਾਵਣੀਆਂ ਹੁੰਦੀਆਂ ਨੇ। ਲੱਗੜੀਆਂ ਅੱਕ ਕੰਠ ਜਿਹੜੀਆਂ ਅੱਕ ਦੇ ਬੂਟੇ ਦੇ ਕੰਠ ਨਾਲ, ਪਾਵੋ ਦੀ ਟਾਹਣੀ ਨਾਲ ਲੱਗੀਆਂ ਹੁੰਦੀਆਂ। ਅੱਕ ਇੱਕ ਮਾਰੂਥਲ ਬੰਜਰ ਜੀ ਧਰਤੀ ਵਿੱਚ ਪੌਦਾ ਪੈਦਾ ਹੁੰਦਾ ਹੈ ਔਰ ਉਹਦੇ ਵਿੱਚੋਂ ਦੁੱਧ ਜਿਹਾ ਵੀ ਨਿਕਲਦਾ ਤੇ ਜ਼ਹਿਰੀਲਾ ਜਿਹਾ ਹੁੰਦਾ, ਉਹਨੂੰ ਅੱਕ ਕਹਿੰਦੇ ਨੇ। ਲੋ ਹਜ਼ੂਰ ਕਹਿੰਦੇ ਨੇ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਉਹ ਅੱਕ ਦੀਆਂ ਕੱਕੜੀਆਂ, ਉਹ ਅੱਕ ਦੀਆਂ ਫਲੀਆਂ ਓਨਾ ਚਿਰ ਹੀ ਸੁਹਾਵਣੀਆਂ ਲੱਗਦੀਆਂ ਨੇ ਜਿੰਨਾ ਚਿਰ ਤੱਕ ਉਸ ਅੱਕ ਦੇ ਕੰਠ ਦੇ ਨਾਲ ਲੱਗੀਆਂ ਹੁੰਦੀਆਂ, ਉਸ ਅੱਕ ਦੀ ਟਾਹਣੀ ਨਾਲ ਲੱਗੀਆਂ ਹੁੰਦੀਆਂ।
ਬਿਰਹ ਵਿਛੋੜਾ ਤਨੀ ਸਿਉ ਨਾਨਕ ਸਹਿ ਸਹਿ ਕੰਠ।
ਲੋ ਹਜ਼ੂਰ ਕਹਿੰਦੇ ਨੇ ਜਦੋਂ ਉਹਨਾਂ ਦਾ ਆਪਣੇ ਧਨੀ ਮਾਲਕ ਉਸ ਅੱਕ ਦੇ ਪੌਦੇ ਨਾਲੋਂ ਬਿਰਹ ਵਿਛੋੜਾ ਪ੍ਰੇਮ ਦਾ ਵਿਛੋੜਾ ਪੈ ਜਾਂਦਾ, ਭਾਵ ਜਦੋਂ ਉਹ ਫਲੀਆਂ ਪੱਕ ਜਾਂਦੀਆਂ ਨੇ ਚੜ ਜਾਂਦੀਆਂ ਨੇ ਫਿਰ ਉਹਨਾਂ ਦੇ ਵਿੱਚੋਂ ਇੱਕ ਰੂੰ ਦੇ ਫੰਬੇ ਜੇ ਨਿਕਲਦੇ ਨੇ, ਹਵਾ ਦੇ ਬੁੱਲੇ ਦੇ ਨਾਲ ਇਧਰ ਉਧਰ ਉੱਡਦੇ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਉਹ ਅੱਕ ਦੀਆਂ ਫਲੀਆਂ ਉਹ ਅੱਕ ਦੀਆਂ ਕੱਕੜੀਆਂ ਉਹਨਾਂ ਚਿਰ ਹੀ ਚੰਗੀਆਂ ਲੱਗਦੀਆਂ ਜਿੰਨਾ ਚਿਰ ਅੱਕ ਦੇ ਨਾਲ ਲੱਗੀਆਂ ਹੋਣ, ਜਦੋਂ ਉਹਨਾਂ ਦਾ ਆਪਣੇ ਤਨੀ ਮਾਲਕ ਦੇ ਨਾਲੋਂ ਪ੍ਰੇਮ ਦਾ ਵਿਛੋੜਾ ਪੈ ਜਾਂਦਾ ਹੈ ਨਾਨਕ ਸਹਿ ਸਹਿ ਗੰਢ, ਫਿਰ ਹਜ਼ਾਰਾਂ ਗੰਢਾਂ ਬਣ ਬਣ ਕੇ ਰੂੰ ਦੇ ਫੰਬੇ ਬਣ ਬਣ ਕੇ ਉੱਡ ਜਾਂਦੀਆਂ, ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਜਾਂਦਾ। ਇਹ ਇੱਕ ਉਦਾਹਰਣ ਹੈ, ਇਹ ਇੱਕ ਦ੍ਰਿਸ਼ਟਾਂਤ ਹੈ। ਅੰਤਰੀ ਭਾਵ ਇਹ ਹੈ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਅੱਕ ਦਾ ਅਰਥ ਹੈ ਅਕਰੇ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅੱਕ ਦੇ ਪੌਦੇ ਵਾਂਗ ਹੈ ਤੇ ਜਿਤਨੀਆਂ ਵੀ ਦੇਹਾਂ ਨੇ ਰੂਹਾਂ ਨੇ ਬਿਰਤੀਆਂ ਨੇ ਜਿੰਦਾਂ ਨੇ ਖੱਖੜੀਆਂ ਵਾਂਗ ਨੇ, ਇਹ ਉਹਨਾਂ ਚਿਰ ਹੀ ਸੁਹਾਵਣੀਆਂ ਨੇ ਜਿੰਨਾ ਚਿਰ ਤੱਕ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀਆਂ ਰਹਿੰਦੀਆਂ। ਜਿਵੇਂ ਅੱਕ ਦੀਆਂ ਫਲੀਆਂ ਜਿੰਨਾ ਚਿਰ ਤੱਕ ਅੱਕ ਦੇ ਨਾਲ ਲੱਗੀਆਂ ਹੁੰਦੀਆਂ ਉਹਨਾਂ ਚਿਰ ਸੋਹਣੀਆਂ ਲੱਗਦੀਆਂ, ਇਸੇ ਤਰ੍ਹਾਂ ਜਿਤਨੀਆਂ ਜਿੰਦਾਂ ਤੇ ਜਿਤਨੀਆਂ ਦੇਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀਆਂ ਰਹਿੰਦੀਆਂ ਨੇ ਉਹਨਾਂ ਚਿਰ ਹੀ ਉਹ ਸੁਹਾਵਣੀਆਂ ਲੱਗਦੀਆਂ। ਜਦੋਂ ਉਸ ਧਨੀ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਪ੍ਰੇਮ ਦਾ ਵਿਛੋੜਾ ਪੈ ਜਾਂਦਾ ਹੈ, ਭਾਵ ਜਦੋਂ ਸਾਡੇ ਸਰੀਰ ਵਿੱਚੋਂ ਉਸ ਵਾਹਿਗੁਰੂ ਦੀ ਜੋਤ ਨਿਕਲ ਜਾਂਦੀ ਹੈ ਨਾਨਕ ਸਹਿ ਸਹਿ ਗੰਢ, ਫਿਰ ਹਜ਼ਾਰਾਂ ਗੰਢਾਂ ਬਣ ਬਣ ਕੇ ਉੱਡ ਜਾਂਦੀਆਂ। ਇਹਦਾ ਮਤਲਬ ਇਹ ਹੈ ਜਦੋਂ ਵਾਹਿਗੁਰੂ ਦੀ ਜੋਤ ਸਾਡੇ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੀ ਹੈ ਤੇ ਉਸ ਵੇਲੇ ਫਿਰ ਜਿਹੜੀਆਂ ਰੂਹਾਂ ਨੇ ਉਹ ਰੂਹ ਦੇ ਫੰਬੇ ਬਣ ਬਣ ਕੇ ਉੱਡਦੀਆਂ ਨੇ। ਇਹਦਾ ਮਤਲਬ ਇਹ ਹੈ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਤ੍ਰਿੰਕਾਲ ਇਹ ਦੇਹ ਸਿੰਜਰੀਆ। ਜੇ ਅਸੀਂ ਆਪਣੇ ਜੀਵਨ ਦੇ ਉਦੇਸ਼ ਨੂੰ ਭੁਲਾ ਦਿੱਤਾ, ਵਾਹਿਗੁਰੂ ਦਾ ਸਿਮਰਨ ਤਿਆਗ ਦਿੱਤਾ ਹੈ ਤਾਂ ਹਜ਼ੂਰ ਕਹਿੰਦੇ ਨੇ ਫਿਰ ਹਜ਼ਾਰਾਂ ਹੀ ਗੰਢਾਂ ਵਾਂਗੂ ਭਾਵ ਅਨੇਕਾਂ ਜੂਨਾਂ ਦੇ ਵਿੱਚ 84 ਲੱਖ ਜੂਨਾਂ ਦੇ ਵਿੱਚ ਰੂਹਾਂ ਭਟਕਦੀਆਂ ਫਿਰਦੀਆਂ ਨੇ ਰੂਹ ਦੇ ਫੰਬਿਆਂ ਵਾਂਗੂ ਤੇ ਉਸ ਅੱਕ ਦੀਆਂ ਫਲੀਆਂ ਵਿੱਚੋਂ ਜਿਵੇਂ ਉਹ ਰੂਹ ਦੇ ਰੂਹ ਵਾਂਗੂ ਉਹ ਫੰਬੇ ਜੋੜਦੇ ਨੇ ਤੇ ਇਸ ਤਰ੍ਹਾਂ ਉਹ ਰੂਹਾਂ ਹੋਰ ਅਨੇਕਾਂ ਜੂਨਾਂ ਦੇ ਵਿੱਚ ਹਜ਼ਾਰਾਂ ਸਰੀਰਾਂ ਦੇ ਵਿੱਚ ਭਟਕਦੀਆਂ ਫਿਰਦੀਆਂ ਹਨ।
ਮਹੱਲਾ ਪੰਜਵਾਂ ਵਿਸਾਰਿੰਦੇ ਮਰ ਗਏ ਮਰ ਪੈਨਾ ਸਕਹ ਮੂਲ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਦੁਨੀਆਂ ਦੇ ਲੋਕ ਨੇ, ਜਿਹੜੇ ਲੋਕ ਰੱਬ ਨੂੰ ਭੁੱਲ ਜਾਂਦੇ ਨੇ ਤੇ ਉਹਨਾਂ ਦੇ ਬਾਰੇ ਇਹ ਕਹਿੰਦੇ ਨੇ ਵਿਸਾਰਿੰਦੇ ਮਰ ਗਏ, ਬਈ ਜਿਹੜੇ ਰੱਬ ਨੂੰ ਵਿਸਾਰ ਦਿੰਦੇ ਨੇ ਉਹ ਤਾਂ ਸਮਝ ਲਓ ਮਰ ਗਏ ਹਨ। ਪਰ ਸਤਿਗੁਰੂ ਕਹਿੰਦੇ ਨਹੀਂ, ਮਰ ਪੇ ਨਾ ਸਕਿਆ ਹੈ ਮੂਲ। ਜਿਹੜੇ ਰੱਬ ਨੂੰ ਭੁੱਲ ਜਾਂਦੇ ਨੇ, ਠੀਕ ਦੁਨੀਆਂ ਦੇ ਲੋਕ ਉਹਨਾਂ ਦੇ ਬਾਰੇ ਇਹ ਕਿਆਸ ਅਰਾਈਆਂ ਕਰਦੇ ਨੇ ਵੀ ਇਹ ਤੇ ਮਰ ਗਏ ਨੇ, ਜਿਨ੍ਹਾਂ ਨੂੰ ਰੱਬ ਭੁੱਲ ਗਿਆ ਉਹ ਸਮਝ ਲਓ ਮਰ ਗਏ ਨੇ। ਪਰ ਸਤਿਗੁਰੂ ਕਹਿੰਦੇ ਨੇ ਬਈ ਅਸਲੀ ਗੱਲ ਇਹ ਹੈ ਮਰ ਪੇ ਨਾ ਸਕਿਆ ਹੈ ਮੂਲ, ਅਸਲੀ ਉਹਨਾਂ ਨੂੰ ਮਰਨਾ ਵੀ ਨਹੀਂ ਆਇਆ। ਜਿਹੜੇ ਰੱਬ ਨੂੰ ਭੁੱਲ ਜਾਂਦੇ ਨੇ, ਰਾਵਣ ਵਰਗੇ ਹਰਨਾਕਸ਼ ਵਰਗੇ, ਉਹ ਮਰ ਤਾਂ ਗਏ ਨੇ मर पे ना सकया है मूल, पर असली जड़ा सफल मरण दा तरीका उन्हां नू नहीं आया। भाव जड़े वाहिगुरु नू भुल जांदे ने ते ओ असली गुरमुखां वाली मौत नहीं मरदे, उन्हां नू ओ मरण दी जाच ही नहीं आउंदी। मरदे तां हन पर ओ अपनी ऐसी अजाई मौत मरदे ने, बेहुदी मौत मरदे ने, भी ओ मरना भी अपना खराब कर जांदे ने। इसे लई लोग कहिंदे ने जिहड़े रब नू विसार दिंदे ने ओ मर गए ने, पर हजूर कहिंदे असल दे विच उन्हां नू मरना भी आया नहीं है।
बेमुख होए राम ते ज्यों तस्कर उपर सूल।
लो हजूर कहिंदे ने भाई जिहड़े उस अकाल पुरख वाहिगुरु तो बेमुख हो जांदे ने, उन्हां दी हालत उस चोर वर्गी है जिहनूं सूली ते टंगिया होवे। पुराने समय दे विच ਬਈ ਉਹ ਲੱਕੜ ਦੀਆਂ ਸੂਲੀਆਂ ਹੁੰਦੀਆਂ ਸਨ, ਬਈ ਉਹ ਲੱਕੜ ਤਿੱਖੀ ਕਰਕੇ ਅੱਗੋਂ ਤੇ ਉਸ ਨੂੰ ਗੱਡ ਦਿੱਤਾ ਜਾਂਦਾ ਸੀ। ਜਦੋਂ ਕੋਈ ਚੋਰ ਪਕੜਿਆ ਜਾਂਦਾ ਤੇ ਉਸ ਨੂੰ ਸੂਲੀ ਤੇ ਟੰਗ ਦਿੱਤਾ ਜਾਂਦਾ ਸੀ। ਉਹ ਜਿਹੜੀ ਲੱਕੜ ਦੀ ਸੂਲੀ ਸੀ ਉਹਦੇ ਹੌਲੀ ਹੌਲੀ ਪੇਟ ਵਿਚ ਧਸਦੀ ਜਾਂਦੀ ਤੇ ਫਿਰ ਉਹਦੇ ਪੇਟ ਵਿਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਹੌਲੀ ਹੌਲੀ ਤੜਫ ਤੜਫ ਕੇ ਉਹ ਚੋਰ ਉੱਥੇ ਮਰਦਾ ਸੀ। ਕਾਫੀ ਕਾਫੀ ਸਮਾਂ ਉੱਤੇ ਹੀ ਉਸ ਨੂੰ ਲਟਕਾਈ ਰੱਖਿਆ ਜਾਂਦਾ ਸੀ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਰੱਬ ਨੂੰ ਭੁੱਲ ਜਾਂਦੇ ਨੇ, ਲੋਕੀ ਤਾਂ ਕਹਿੰਦੇ ਨੇ ਉਹ ਮਰ ਗਏ ਨੇ, ਮਰ ਪੇ ਨਾ ਸਕਾ ਹੈ ਮੂਲ, ਪਰ ਅਸਲੀ ਢੰਗ ਦੇ ਨਾਲ ਸਹੀ ਤਰੀਕੇ ਦੇ ਨਾਲ ਮਰ ਵੀ ਨਹੀਂ ਸਕਦੇ, ਉਹਨਾਂ ਨੂੰ ਅਸਲੀ ਮਰਨ ਦੀ ਜਾਚ ਵੀ ਨਹੀਂ ਆਉਂਦੀ। ਜਿਹੜੇ ਵਾਹਿਗੁਰੂ ਤੋਂ ਬੇਮੁੱਖ ਹੋ ਜਾਂਦੇ ਨੇ ਉਹਨਾਂ ਦੀ ਹਾਲਤ ਉਸ ਚੋਰ ਵਰਗੀ ਹੁੰਦੀ ਹੈ ਜਿਹੜਾ ਸੂਲੀ ਤੇ ਟੰਗਿਆ ਹੁੰਦਾ, ਭਾਵ ਨਾ ਉਹ ਜਿਉਂਦਿਆਂ ਵਿਚ ਨਾ ਮਰਿਆਂ ਦੇ ਵਿਚ। ਤੇ ਇਸ ਤਰ੍ਹਾਂ ਦੇ ਜਿਹੜੇ ਪਰਮੇਸ਼ਰ ਨੂੰ ਭੁਲਾ ਦਿੰਦੇ ਨੇ, ਜਿਹੜੇ ਸੰਤ ਦੁਖੀ ਨੇ, ਕੋਈ ਰੱਬ ਨੂੰ ਭੁਲਾਉਣ ਵਾਲੇ ਲੋਕ ਨੇ, ਉਹ ਹਮੇਸ਼ਾ ਲਈ ਜ਼ਿੰਦਗੀ ਤੇ ਮੌਤ ਦੇ ਵਿਚ ਹਮੇਸ਼ਾ ਲਈ ਸੰਘਰਸ਼ ਹੀ ਕਰਦੇ ਰਹਿੰਦੇ ਨੇ, ਨਾ ਉਹ ਜਿਉਂਦਿਆਂ ਵਿਚ ਨਾ ਮਰਿਆਂ ਵਿਚ ਰਹਿੰਦੇ ਨੇ। ਤੇ ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੁੰਦੀ ਜਿਵੇਂ ਸੂਲੀ ਉੱਤੇ ਚੋਰ ਟੰਗਿਆ ਹੁੰਦਾ ਹੈ ਤੇ ਉੱਥੇ ਉਹ ਤਰ੍ਹਾਂ ਤਰ੍ਹਾਂ ਕਰਦਾ ਹੈ, ਉਹਦੀ ਬੜੀ ਤਰਸਯੋਗ ਹਾਲਤ ਬਣੀ ਹੁੰਦੀ, ਇਹ ਹਾਲਤ ਉਹਨਾਂ ਦੀ ਹੁੰਦੀ ਹੈ।
ਪਾਉੜੀ ਸੁਖ ਨਿਧਾਨ ਪ੍ਰਭ ਇੱਕ ਹੈ ਅਬਨਾਸੀ ਸੁਣਿਆ।
ਲਓ ਹੁਣ ਪੌੜੀ ਵਿਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰਦੇ ਹਨ। ਬਈ ਕਈ ਲੋਕ ਇਹ ਗੱਲ ਕਹਿੰਦੇ ਨੇ ਵੀ ਜਿਹੜਾ ਸੁਖ ਹੈ ਪਦਾਰਥਾਂ ਵਿਚ ਬੜਾ ਸੁਖ ਹੈ, ਕੋਈ ਕਹਿੰਦਾ ਨਸ਼ਿਆਂ ਵਿਚ ਸੁਖ ਹੈ, ਕੋਈ ਕਹਿੰਦਾ ਗੀਤ ਸੰਗੀਤ ਦੇ ਵਿਚ ਬੜਾ ਆਨੰਦ ਹੈ। ਲੋਕ ਕਈ ਪਾਸੇ ਦੁਨੀਆਂ ਖੁਆਰ ਹੁੰਦੀ ਫਿਰਦੀ ਹੈ, ਪਰ ਸਤਿਗੁਰੂ ਕਹਿੰਦੇ ਨੇ ਸੁਖ ਨਿਧਾਨ ਪ੍ਰਭ ਏਕ ਹੈ, ਅਸਲੀ ਸੁਖਾਂ ਦਾ ਨਿਧਾਨ, ਸੁਖਾਂ ਦਾ ਖਜ਼ਾਨਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਅਵਿਨਾਸ਼ੀ ਸੁਣਿਆ, ਉਹ ਅਵਿਨਾਸ਼ੀ ਕਦੀ ਨਾਸ ਨਹੀਂ ਹੁੰਦਾ। ਇਸੇ ਲਈ ਅਸੀਂ ਇਹ ਗੱਲ ਨੂੰ ਸੁਣਿਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੁਖਾਂ ਦਾ ਖਜ਼ਾਨਾ ਹੈ ਤੇ ਕਦੀ ਨਾਸ਼ ਹੋਣ ਵਾਲਾ ਵੀ ਨਹੀਂ ਹੈ। ਉਹ ਐਸਾ ਅਖੈ ਬਟ ਹੈ ਜਿਹਦੀ ਸ਼ਾਨ ਕਦੀ ਨਾਸ਼ ਨਹੀਂ ਹੁੰਦੀ। ਇਸੇ ਲਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿਚ ਪਏ ਰਹਿਣਾ ਚਾਹੀਦਾ ਹੈ।
ਜਲ ਥਲ ਮਹੀਲ ਪੂਰਿਆ ਕਟ ਕਟ ਹਰ ਬਣਿਆ।
ਉਹ ਅਕਾਲ ਪੁਰਖ ਵਾਹਿਗੁਰੂ ਹੈ ਕਿੱਥੇ? ਹਜ਼ੂਰ ਕਹਿੰਦੇ ਜਲਾਂ ਥਲਾਂ ਦੇ ਵਿਚ। ਮਹੀ ਦਾ ਅਰਥ ਹੈ ਧਰਤੀ, ਅਲ ਦਾ ਅਰਥ ਹੈ ਆਕਾਸ਼। ਉਹ ਜਲਾਂ ਥਲਾਂ ਦੇ ਵਿਚ ਵੀ, ਧਰਤੀ ਤੇ ਅਸਮਾਨਾਂ ਦੇ ਵਿਚ ਵੀ ਪੂਰਿਆ, ਪਰਿਪੂਰਨ ਹੋ ਰਿਹਾ ਹੈ। ਘਟ ਘਟ ਹਰ ਭਣਿਆ ਤੇ ਹਜ਼ੂਰ ਕਹਿੰਦੇ ਘਟਾਂ ਘਟਾਂ ਦੇ ਵਿਚ ਵੀ ਉਹੀ ਪਰਮੇਸ਼ਰ ਵਸ ਰਿਹਾ ਹੈ। ਭਾਵ ਜਿੰਨੇ ਜੀਵ ਨੇ, ਇਹਨਾਂ ਦੇ ਸਰੀਰ ਨੇ, ਇਹਨਾਂ ਦੇ ਅੰਦਰ ਹਿਰਦੇ ਨੇ, ਉਹਨਾਂ ਦੇ ਵਿਚ ਵੀ, ਸਾਰਿਆਂ ਦੇ ਅੰਦਰ ਹੀ। ਹੁਣ ਦੇਖ ਲੋ ਕੀੜੀ ਬਹੁਤ ਛੋਟੀ ਹੁੰਦੀ ਹੈ, ਹਾਥੀ ਬਹੁਤ ਵੱਡਾ ਹੁੰਦਾ ਹੈ। ਹੁਣ ਕੀੜੀ ਦਾ ਜਿਹੜਾ ਦਿਲ ਹੈ ਉਹ ਕਿਤਨਾ ਛੋਟਾ ਹੁੰਦਾ ਹੈ, ਹਾਥੀ ਦਾ ਦਿਲ ਕਿਤਨਾ ਵੱਡਾ ਹੁੰਦਾ ਹੈ ਸਰੀਰ ਦੇ ਹਿਸਾਬ ਦੇ ਨਾਲ। ਪਰ ਸਤਿਗੁਰੂ ਕਹਿੰਦੇ ਨੇ ਘਟ ਘਟ ਹਰ ਭਣਿਆ, ਉਹ ਘਟਾਂ ਘਟਾਂ ਦੇ ਵਿਚ ਵਾਹਿਗੁਰੂ ਵਸ ਰਿਹਾ ਹੈ। ਇਹ ਗੱਲ ਮਹਾਂਪੁਰਖਾਂ ਨੇ ਆਖੀ ਹੈ।
ਊਚ ਨੀਚ ਸਭ ਇੱਕ ਸਮਾਨ, ਕੀਟ ਹਸਤੀ ਬਣਿਆ।
ਲੋ ਭਾਵੇਂ ਕੋਈ ਜਾਤ ਕਰਕੇ, ਕਰਮਾਂ ਕਰਕੇ ਉੱਚਾ ਹੈ ਚਾਹੇ ਨੀਵਾਂ ਹੈ, ਸਾਰਿਆਂ ਦੇ ਵਿਚ ਉਹ ਵਾਹਿਗੁਰੂ ਇੱਕ ਸਮਾਨ ਵਸ ਰਿਹਾ ਹੈ। ਇਥੋਂ ਤੱਕ ਕੀਟ ਹਸਤੀ ਬਣਿਆ, ਤੇ ਕੀੜੀ ਤੇ ਹਾਥੀ ਵਿੱਚ ਵੀ ਜਿਹੋ ਜਿਹਾ ਉਹਨਾਂ ਦਾ ਸਰੀਰ ਦਾ ਆਕਾਰ ਹੈ, ਦਿਲ ਦਾ ਆਕਾਰ ਹੈ, ਉਹੋ ਜਿਹਾ ਉਹਦੇ ਵਿੱਚ ਬਣਿਆ ਹੋਇਆ। ਇਹ ਵਾਹਿਗੁਰੂ ਦੀ ਕਮਾਲ ਹੈ ਬਈ ਉਹ ਕੀੜੀ ਤੇ ਹਾਥੀ ਦੇ ਸਰੀਰ ਦਾ ਕੋਈ ਮੁਕਾਬਲਾ ਨਹੀਂ, ਪਰ ਉਹ ਵਾਹਿਗੁਰੂ ਕੀੜੀ ਵਿੱਚ ਉਹੋ ਜਿਹਾ ਰੂਪ ਧਾਰਨ ਕਰ ਲੈਂਦਾ, ਹਾਥੀ ਵਿੱਚ ਉਸ ਤਰ੍ਹਾਂ ਦਾ ਰੂਪ ਧਾਰਨ ਕਰ ਲੈਂਦਾ। ਦੂਜਾ ਇਹਦਾ ਅਰਥ ਇਉਂ ਵੀ ਕੀਤਾ, ਕੀਟ ਹਸਤੀ ਬਣਿਆ, ਕੀੜੀ ਤੇ ਹਾਥੀ ਵੀ ਇਹ ਸਾਰੇ ਜਿਤਨੇ ਛੋਟੇ ਵੱਡੇ ਜੀਵ ਜੰਤ ਨੇ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਹਨ।